Such a wise guru, Jugad, such a ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜੋ ਸੰਸਾਰ ਦੇ ਸਾਂਝੇ ਅਵਤਾਰ, ਸਾਰੇ ਸੰਸਾਰ ਨੂੰ ਸਾਂਝੀ ਬਾਣੀ, ਸਾਂਝਾ ਉਪਦੇਸ਼ ਦੇਣ ਵਾਸਤੇ ਆਏ, ਉਹਨਾਂ ਦੀ ਰਚਨਾ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ, 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ। ਮੂਲ ਮੰਤਰ ਦਾ ਪਾਠ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ। ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ। ਹੁਣ ਸ੍ਰਿਸ਼ਟੀ ਸਾਜੀ ਹੋਈ ਹੈ, ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਸੱਚ, ਅਤੇ ਜਦੋਂ ਸ੍ਰਿਸ਼ਟੀ ਹੋਵੇਗੀ ਨਹੀਂ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਰ। ਇਹ ਸਵਾਲ ਹੈ, ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਹੈ, ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਿਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਵਿਲੱਖਣ ਤਰੀਕਾ ਸੀ, ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿੱਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇੱਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿੱਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਇ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਸੁਣੀ, ਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਮਤ ਵਿੱਚੋਂ ਹੀ, ਉਹਨਾਂ ਦੇ ਕਰਮਾਂ ਵਿੱਚੋਂ ਹੀ ਮਹਾਰਾਜ ਨੇ ਸਿੱਖਿਆ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਹਨਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇੱਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿੱਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ, ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ। ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੈ ਕਹੀਏ, ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ। ਤੇਰੇ ਤਨ ਦੇ ਨਹਾਤਿਆਂ, ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ 'ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਅਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ 'ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਹੀ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਅਤੇ ਤਨ ਧੋਤੇ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ, ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਆਪਾਂ ਅੱਲਾਂ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ਼ ਕਰ ਲਈਏ, ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਕੋਰ। ਉਸ ਘੀਆ ਨੂੰ, ਅੱਲਾ ਨੂੰ, ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲਓ, ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ, ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ, ਮਨ ਮੈਲਾ ਹੈ, ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇੱਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਜਾ ਕੇ ਤੀਰਥਾਂ 'ਤੇ ਗੋਤੇ ਲਾਈਏ, ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਬਾਹਰ ਦੇ ਪਾਣੀ, ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ। ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ, ਜਿਸ ਕਰਕੇ ਇਹ ਸਾਬਣ ਸ਼ੈਂਪੂ ਅਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ 'ਤੇ ਇਸ਼ਨਾਨ, ਤੀਰਥਾਂ 'ਤੇ ਗੋਤੇ, ਤੀਰਥਾਂ 'ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਯਾਦਾ ਚੱਲੀ ਹੈ, ਕੇਵਲ ਤਨ ਤੱਕ ਮਹਿਦੂਦ ਰਹਿੰਦੀ ਹੈ। ਅਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੀਰਥਾਂ 'ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ 'ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਹੋਣੀ ਹੈ। ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ 'ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮਨ ਨਿਰਮਲ ਨਾ ਹੋਵੇ ਭਾਵੇਂ ਲੱਖਾਂ ਤੀਰਥੀ ਨਾਈਏ, ਮਨ ਦੀ ਮੈਲ ਨਾ ਜਾਵੇ ਲੱਖਾਂ ਤੀਰਥੀ ਨਾਈਏ। ਮਤ ਸਾਡੇ ਦੇਸ਼ ਵਿੱਚ ਬੜਾ ਪ੍ਰਧਾਨ ਮਤ ਹੈ, ਉਹ ਵੀ ਉਹਨਾਂ ਦਾ ਵਿਚਾਰ ਹੈ ਕਿ ਮੌਨ ਧਾਰਨ ਕਰੋ, ਮੁੱਖ ਤੋਂ ਬੋਲੋ ਨਾ। ਜੇ ਮੁੱਖ ਤੋਂ ਬੋਲਣਾ ਬੰਦ ਕਰੋਗੇ ਤੇ ਮਨ ਟਿਕ ਜਾਵੇਗਾ। ਉਹਨਾਂ ਬਾਬਤ ਸਤਿਗੁਰਾਂ ਨੇ ਵਿਚਾਰ ਦਿੱਤਾ, ਚੁੱਪ ਹੈ ਚੁੱਪ ਨਾ ਹੋ ਬਈ। ਇਹ ਸੰਸਾਰ ਦੇ ਲੋਕੋ, ਮੂੰਹ ਤੋਂ ਬੋਲਣਾ ਬੰਦ ਕਰਕੇ ਆਪਣੇ ਮਨ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਚੁੱਪ ਹੈ ਚੁੱਪ ਨਾ ਹੋ ਬਈ। ਜੇ ਮੁੱਖ ਤੋਂ ਬੋਲਣਾ ਚੁੱਪ ਕਰ ਦੋਗੇ, ਉਸ ਚੁੱਪ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਕਰਨਾ। ਇਕੱਠ ਹੋ ਗਿਆ ਵਿਚਾਰਾਂ ਦਾ, ਤੁਸੀਂ ਬਹੁਤ ਮੋਨੀਆਂ ਨੂੰ ਵੇਖਿਆ ਹੋਣਾ, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ 'ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ 'ਤੇ ਲਿਖਣਾ, ਹੱਥਾਂ ਨਾਲ ਇਸ਼ਾਰੇ ਕਰਨੇ ਹੈ, ਅੱਖਾਂ ਨਾਲ ਇਸ਼ਾਰੇ ਕਰਨੇ ਹੈ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਹੇ। ਸਤਿਗੁਰ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੀਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਅਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੀਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿੱਚ ਕੀ ਕਿੱਥੇ ਬੋਲਣਾ ਅਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ, ਉੱਥੇ ਭਾਈ ਬੋਲ, ਉਹਦੇ ਨਾਲ ਬਚਨ ਬਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨ ਮੁੱਖ ਬੰਦਾ ਮਿਲਦੇ ਉੱਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ, ਉੱਥੇ ਨਹੀਂ ਜੀਭਾਂ ਤੋਂ ਕੰਮ ਲੈਣਾ। ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ ਉਹਦੇ ਨਾਲ ਬਚਨ ਬਿਲਾਸ ਕਰ, ਕੋਈ ਨੇਕ ਸਿਕਸ਼ਾ ਪ੍ਰਾਪਤ ਹੋਵੇਗੀ। ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ ਮਿਲੇ ਅਸੰਤ ਮਸ਼ਟ ਕਰ ਰਹੀਏ, ਅਤੇ ਜੇਬਾ ਦਿੱਤੀ ਕਾਹਦੇ ਵਾਸਤੇ ਸਾਨੂੰ ਗੁਰਮੁਖੋ? ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਅਤੇ ਜਿਹੜੀ ਜੀਭਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾ ਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਓ ਮੁਖੜਾ। ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਓ ਮੁਖੜਾ। ਚੁੱਪ ਕਰਨ ਵਾਸਤੇ ਜੇਬਾ ਨਹੀਂ ਦਿੱਤੀ। ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ ਰਾਮ। ਜਿਨ੍ਹਾਂ ਮੁਖਾਂ ਵਿੱਚੋਂ ਰਾਮ ਸ਼ਬਦ ਨਿਕਲਦਾ ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਤੀਸਰਾ ਮਤ ਸਾਡੇ ਦੇਸ਼ ਵਿੱਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਇਹਨੂੰ ਉਹੀ ਕੁਝ ਛਕਾਓ। ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ, ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ। ਖੁੱਲ੍ਹੀ ਛੁੱਟੀ ਦੇ ਦਿਓ ਮਨ ਨੂੰ ਅਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਹਨਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਨੂੰ ਦੇ ਦਈਏ ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿੱਚ ਕਿੰਨੀ ਵਾਰ ਰੱਜਦੇ ਹਾਂ ਆਪਾਂ। ਸਵੇਰੇ ਬ੍ਰੇਕਫਾਸਟ ਕਰੀ ਦਈਏ, 1 ਵਜੇ ਫਿਰ ਪ੍ਰਸ਼ਾਦੇ ਛਕੀ ਦੇ ਨੇ ਰੱਜ ਕੇ, ਅਤੇ ਦੁਪਹਿਰੇ ਨੂੰ ਆਪਾਂ ਕਈ ਦਹਿ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ। 8 ਵਜੇ ਫਿਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਹੈ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫਿਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ, ਹੁਣ ਫਿਰ ਲੰਗਰ 'ਚ ਫਿਰਦੇ, ਇੱਕੋ ਇੱਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿੱਚ ਬਣਿਆ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦਿਓ ਪਦਾਰਥਾਂ ਦੇ ਨਾਲ, ਜੋ ਵੀ ਮੰਗਦਾ ਇਹਨਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ ਹੈ, ਇਹ ਤਾਂ ਇੰਦਰ ਵਰਗੇ, ਇੰਦਰ ਦੇ ਰਾਜ ਕਰਨ ਵਾਲੇ, ਬੈਕੁੰਠ ਦੇ ਰਾਜੇ, ਉਹਨਾਂ ਦਾ ਵੀ ਨਹੀਂ ਟਿਕਿਆ, ਉਹਨਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲਓ ਵੀ ਰੱਜ ਗਏ, ਰੱਜੇ ਤਾਂ ਇੱਥੇ ਰਾਜੇ ਨਹੀਂ ਤੇ ਦੁਨੀਆਂ ਨੇ ਕੀ ਰੱਜਣਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੀ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਕੋਲ ਲਿਆ ਦੋ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾ ਪੁਰੀਆਂ ਦੇ ਪਾਰ, ਸੱਤ ਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ, ਅਵੰਤਿਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ, ਗੁਰਸਿੱਖ ਪਿਆਰਿਓ। ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦੀਏ ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਓ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਓ ਰੱਜਣਾ। ਪਦਾਰਥ ਗਿਣ ਕੇ ਨੀ ਪੰਡਾਂ ਬੰਨ ਕੇ ਹੀ ਮਨ ਕੋਲ ਲਿਆ ਦਈਏ ਤਾਂ ਵੀ ਇਹਦੀ ਭੁੱਖ ਨਹੀਂ ਉਤਰਨੀ, ਤਾਂ ਵੀ ਹੋਰ ਮੰਗੇਗਾ। ਚੌਥਾ ਮਤ ਸਾਡੇ ਦੇਸ਼ ਵਿੱਚ ਇਹ ਸੀ ਗੁਰਮੁਖੋ, ਉਹ ਕਹਿੰਦੇ ਸੀ ਵਿਦਿਆ ਪੜ੍ਹੋ, ਗ੍ਰੰਥਾਂ ਦਾ ਅਧਿਐਨ ਕਰੋ, ਤੇ ਜਿਉਂ ਜਿਉਂ ਵਿਦਿਆ ਪੜ੍ਹੋਗੇ ਤੇ ਮਨ ਟਿਕਦਾ ਜਾਵੇਗਾ। ਬਹੁਤੀ ਵਿਦਿਆ ਪੜ੍ਹੋ ਤੇ ਮਨ ਵਿੱਚ ਸ਼ਾਂਤੀ ਆ ਜਾਵੇਗੀ। ਉਹਨਾਂ ਨੂੰ ਵੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਕਿ ਸਹਸ ਸਿਆਣਪ ਲਖ ਹੋ ਹੈ ਇੱਕ ਨ ਚੱਲੀ ਨਾਲ। ਹਜ਼ਾਰਾਂ ਵਿਦਿਆ ਪੜ੍ਹੇ ਹੋਏ ਹੋਣ ਲੋਕ ਤੇ ਹਜ਼ਾਰਾਂ ਵਿਦਿਆ ਪੜ੍ਹੇ ਹੋਏ ਲੱਖਾਂ ਬੰਦੇ ਇਕੱਠੇ ਕਰੋ, ਪੰਜ ਚਾਰ ਨਹੀਂ, ਜਾਂ ਲੱਖਾਂ ਵਿਦਿਆ ਪੜ੍ਹੇ ਵੇ ਹਜ਼ਾਰਾਂ ਲੋਕ ਇਕੱਠੇ ਕਰ ਲਓ, ਇੰਨੀ ਵਿਦਿਆ ਕਿ ਇੱਕ ਇੱਕ ਬੰਦੇ ਵਿੱਚ ਹਜ਼ਾਰ ਹਜ਼ਾਰ ਗੁਣ ਹੋਵੇ, ਇੰਨਾ ਕੋਈ ਚਤੁਰਾਈਆਂ ਤੇ ਵਿਦਿਆ ਵੀ ਇਕੱਠੀ ਕਰ ਲਈਏ ਤਾਂ ਵੀ ਕਹਿੰਦੇ ਮਨ ਨੇ ਇੱਕ ਨਹੀਂ ਮੰਨਣੀ, ਇੱਕ ਨਾ ਚੱਲੀ ਨਾਲ। ਆਹ ਵੇਖੋ ਹੁਣ ਸੰਸਾਰ ਵਿੱਚ ਵੇਖ ਲਓ ਪ੍ਰੇਮੀਓ, ਕੋਈ ਅਨਪੜ੍ਹ ਦਿਖਦਾ ਹੀ ਨਹੀਂ, ਸਭ ਪੜ੍ਹੇ ਲਿਖੇ ਨੇ। 40-45 ਸਾਲ ਪਹਿਲਾਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਹੁਣ BA, MA, PhD, ਇੰਜੀਨੀਅਰ, ਲਾਇਰ, ਡਾਕਟਰ ਸਭ ਪੜ੍ਹੇ ਲਿਖੇ ਨੇ, ਪਰ ਕੀ ਮਨ ਟਿਕ ਗਿਆ ਸਾਡਾ ਐਡੀ ਵਿੱਦਿਆ ਪੜ੍ਹ ਕੇ? ਥਾਂ ਪਰ ਥਾਂ ਸਕੂਲ, ਥਾਂ ਪਰ ਥਾਂ ਕਾਲਜ, ਪਰ ਜਿਉਂ ਜਿਉਂ ਵਿੱਦਿਆ ਪੜ੍ਹੀ ਹੈ ਤੇ ਮਨ ਦਾ ਟਿਕਾ ਘੱਟਦਾ ਜਾਂਦਾ, ਮਨ ਦੀ ਸ਼ਾਂਤੀ ਘੱਟਦੀ ਜਾਂਦੀ ਹੈ। ਜੇ ਕਿਤੇ ਗ੍ਰੰਥ ਵਿੱਦਿਆ ਪੜ੍ਹ ਕੇ ਮਨ ਟਿਕਦਾ, ਹੁਣ ਤਾਂ ਅਨਪੜ੍ਹ ਕੋਈ ਨਹੀਂ ਹੈਗਾ ਤੇ ਸੰਸਾਰ ਨੂੰ ਸਵਰਗ ਬਣ ਜਾਣਾ ਚਾਹੀਦਾ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਵਿੱਦਿਆ ਜਿਹੜੀ ਗ੍ਰੰਥਾਂ ਦੀ, ਇਹ ਸੋਝ ਦਿੰਦੀ ਹੈ ਜਗਤ ਦੀ ਤੈਨੂੰ, ਜੁਗਰਾਫੀਆ ਦੱਸ ਦੂਗਾ ਫਲਾਣਾ ਦੇਸ਼ ਕਿੱਥੇ ਹੈ, ਪਹਾੜ ਕਿੱਥੇ ਨੇ, ਸਾਇੰਸ ਦੱਸ ਦੇਵੇਗੀ ਚੰਦਰਮਾ ਕਿੱਥੇ ਹੈ, ਤਾਰੇ ਕਿੱਥੇ ਨੇ, ਪਤਾਲ ਕਿੱਥੇ ਨੇ, ਡਰੈਂਗ ਦੱਸ ਦੇਵੇਗੀ ਨਕਸ਼ੇ ਬਣਾਉਣੇ, ਇੰਜੀਨੀਅਰਿੰਗ ਦੱਸ ਦੇਵੇਗੀ ਤੈਨੂੰ ਡੈਮ ਬਣਾਉਣੇ, ਪੁਲ ਬਣਾਉਣੇ, ਮਕਾਨ ਬਣਾਉਣੇ, ਪਰ ਕੋਈ ਐਸੀ ਵਿੱਦਿਆ ਤੁਹਾਨੂੰ ਲੱਭਣੀ ਨਹੀਂ ਜੋ ਦੱਸ ਦੇਵੇ ਤੇਰੇ ਸਰੀਰ ਵਿੱਚ ਤੇਰਾ ਮਨ ਕਿੱਥੇ। ਬੜੇ ਅਲਟਰਾਸਾਊਂਡ ਚੱਲਦੇ ਨੇ, ਬੜੀਆਂ ਸਕਰੀਨਿੰਗ ਦੀਆਂ ਮਸ਼ੀਨਾਂ ਨੇ, ਬੜੇ ਗੁਰਮੁਖ ਪਿਆਰੇ ਉਪਕਰਨ ਪੈਦਾ ਹੋ ਗਏ, ਕਿੰਨੇ ਲੱਗੇ ਹੋਏ ਨੇ ਮਸ਼ੀਨਰੀਆਂ ਦੇ ਸੈੱਟ ਜਿਹੜੇ ਤੁਹਾਡੇ ਐਕਸਰੇ ਖਿੱਚਦੇ ਨੇ। ਚੰਡੀਗੜ੍ਹ ਵਿੱਚ ਬਹੁਤ ਵੱਡਾ ਸਥਾਨ ਹੈ PGI, ਕੋਈ ਡਾਕਟਰ ਐਸਾ ਨਹੀਂ ਹੋਵੇਗਾ ਜਿਹੜਾ ਤੁਹਾਡੇ ਮਨ ਦਾ ਐਕਸਰਾ ਖਿੱਚ ਦੇਵੇ, ਬਾਕੀ ਨਾੜ ਨਾੜ ਦੱਸ ਦੇਣਗੇ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਹੋ ਜਾਣ, ਲੱਖਾਂ ਵਿਦਿਆ ਇਕੱਠੀਆਂ ਹੋ ਜਾਣ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ। ਮਹਾਰਾਜ ਨੇ ਬਾਣੀ ਵਿੱਚ ਆਖਿਆ ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਤਰਾਪੀਆ, ਬਿਨ ਨਾਵੈ ਦੁਖ ਸੰਤਾਪ। ਜਿਤਨੀ ਵਿਦਿਆ ਹੁਣ ਸਾਨੂੰ ਮਹਾਰਾਜ ਨੇ ਬਖਸ਼ੀ ਹੈ, ਇੰਤਜ਼ਾਮ ਹੈ, ਇੱਥੇ ਤਾਂ ਸ਼ਾਂਤੀ ਉਹ ਸ਼ਾਂਤੀ ਵਰਤ ਜਾਣੀ ਚਾਹੀਦੀ ਸੀ, ਪਰ ਹੋਇਆ ਕੀ ਹੈ? ਜੋ ਗੁਰੂ ਗ੍ਰੰਥ ਸਾਹਿਬ ਜੀ ਨੇ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ, ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਸ ਵਿੱਦਿਆ ਨੂੰ ਪੜ੍ਹ ਕੇ ਤੇਰੇ ਵਿੱਚ ਮਾਣ ਆ ਗਿਆ, ਅਹੰਕਾਰ ਆ ਗਿਆ। ਉਸ ਵਿੱਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿੱਦਿਆ ਤੋਂ ਤੂੰ ਗਰੀਬਾਂ ਦਾ, ਲੋਕਾਂ ਦਾ ਖੂਨ ਚੂਸ ਕੇ ਆਪਣਾ ਪੇਟ ਭਰਨ ਦੀ ਉਹ ਗੱਲ ਸੋਚੇ। ਉਸ ਵਿੱਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿੱਦਿਆ ਚੋਂ ਤੂੰ ਕਿਸੇ ਗਰੀਬ ਦਾ, ਮੁਹਤਾਜ ਦਾ, ਦੁਖੀ ਦਾ ਦਰਦ ਨਹੀਂ ਵੰਡਾ ਸਕਿਆ। ਉਸ ਵਿੱਦਿਆ ਪੜ੍ਹੀ ਦਾ ਕੋਈ ਫਾਇਦਾ ਨਹੀਂ ਜਿਸ ਵਿੱਦਿਆ ਨਾਲ ਤੂੰ ਕਿਸੇ ਦਾ ਕੋਈ ਭਲਾ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਕਰ ਲਈ, ਲੱਖਾਂ ਵਿੱਦਿਆ ਪੜ੍ਹ ਲਈ, ਲੱਖਾਂ ਵਿਦਵਾਨ ਇਕੱਠੇ ਕਰ ਲਈ, ਲੱਖਾਂ ਚਤੁਰਾਈਆਂ ਇਕੱਠੀਆਂ ਕਰ ਲਈ, ਇਹ ਮਨ ਨੂੰ ਸਮਝਣ ਵਾਸਤੇ ਇੱਕ ਵੀ ਕੰਮ ਨਹੀਂ ਆਉਣੀ। ਤਾਂ ਹੀ ਗੁਰੂ ਨਾਨਕ ਨੇ ਲਿਖ ਦਿੱਤਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਆਖਿਰ ਵਿੱਚ ਸਤਿਗੁਰਾਂ ਨੇ ਕਹਿਤਾ ਨਾਨਕ ਲਿਖ ਹੈ ਇੱਕ ਗੱਲ, ਹੋਰ ਹੋਮੈ ਝਖਣਾ ਝਾਖ, ਇੱਕ ਗੱਲ। ਜੇ ਤਾਂ ਤੇਰੀ ਵਿੱਦਿਆ ਦੇ ਵਿੱਚ ਇੱਕ ਵਾਹਿਗੁਰੂ ਦੀ ਗੱਲ ਹੈ, ਪਰਮੇਸ਼ਰ ਦੀ ਗੱਲ ਹੈ, ਇੱਕ ਹੈ ਅਕਾਲ ਪੁਰਖ, ਇੱਕ ਹੈ ਵਾਹਿਗੁਰੂ, ਜੇ ਤਾਂ ਉਹਦੀ ਗੱਲ ਤੇਰੀ ਵਿੱਦਿਆ ਵਿੱਚ ਹੈ ਤਾਂ ਤੇਰੀ ਵਿੱਦਿਆ ਕਿਸੇ ਦਾ ਭਲਾ ਕਰੇਗੀ, ਕਿਸੇ 'ਤੇ ਪਰਉਪਕਾਰ ਕਰੇਗੀ। ਜੇ ਤੂੰ ਵਿੱਦਿਆ ਪੜ੍ਹ ਕੇ ਰੱਬ ਨੂੰ ਇਹ ਭੁੱਲ ਗਿਆ ਫਿਰ ਤੂੰ ਕਥਾ ਕੀਰਤਨ ਨਹੀਂ ਕਰਦਾ, ਫਿਰ ਤੂੰ ਲੈਕਚਰ ਨਹੀਂ ਕਰਦਾ, ਫਿਰ ਤਾਂ ਗੁਰੂ ਨਾਨਕ ਕਹਿੰਦੇ ਝੱਖ ਮਾਰਦਾ ਫਿਰਦੇ ਹਉਮੈ ਝੱਖਣਾ ਝਾਖ। ਵਿਦਿਆ ਪੜ੍ਹ ਕੇ ਗੁਣ ਕੀ ਹੋਣਾ ਚਾਹੀਦਾ ਸਾਡੇ ਵਿੱਚ, ਇਹ ਵਿਦਿਆ ਇੱਕ ਰੋਸ਼ਨੀ ਹੈ, ਪ੍ਰਕਾਸ਼ ਹੈ, ਲਾਈਟ ਹੈ, ਹਨੇਰੇ ਵਿੱਚ ਚਾਨਣਾ। ਅਗਿਆਨਤਾ ਤੇਰੇ ਵਿੱਚੋਂ ਦੂਰ ਹੋ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋਵੇ, ਪਰ ਉਸ ਵਿਦਿਆ ਪੜ੍ਹੀ ਦਾ ਕੀ ਫਾਇਦਾ ਹੋਇਆ ਜਿਸ ਵਿਦਿਆ ਨੇ ਹਨੇਰਾ ਪੈਦਾ ਕੀਤਾ, ਈਰਖਾ ਪੈਦਾ ਕੀਤੀ, ਦੁਆਇਸ਼ ਪੈਦਾ ਕੀਤਾ। ਅੱਜ ਵੇਖਦੇ ਹੋ ਪੜ੍ਹੇ ਲਿਖੇ ਮੁੰਡੇ ਕੁੜੇ, ਕੋਈ ਡਬਲ ਐਮ ਏ, ਕੋਈ ਪੀ ਐਚ ਡੀ, ਕੋਈ ਬੀ ਐਡ, ਕੋਈ ਬੀ ਐਸ ਸੀ, ਅਤੇ ਬਾਪੂ ਦਾ ਸਤਿਕਾਰ ਕਿੰਨਾ ਕੁ ਕਰਦੇ ਹਾਂ। ਬਾਪੂ ਨੂੰ ਕਹਿਣਗੇ ਤੂੰ ਬੈਠਦਾ ਕਿ ਤੈਨੂੰ ਬਿਠਾ ਲਈਏ, ਮਾਂ ਨੂੰ ਕਹਿਣਗੇ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ, ਕੀ ਉਸ ਵਿਦਿਆ ਦਾ ਫਾਇਦਾ ਹੋਇਆ। ਮਹਾਰਾਜ ਕਹਿੰਦੇ ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੀ ਨਾ। ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਸਿਆਣਪਾਂ ਇਕੱਠੀਆਂ ਕਰ ਲਈ, ਪਰ ਮਨ ਨੂੰ ਸਮਝਾਉਣ ਖਾਤਰ ਇੱਕ ਵੀ ਕੰਮ ਨਹੀਂ ਆਉਣੀ। ਇਹ ਚਾਰ ਗੱਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ ਨਾ ਪ੍ਰੇਮੀਓ, ਕਿ ਤੀਰਥਾਂ 'ਤੇ ਨਹਾਤਿਆਂ ਮਨ ਨਿਰਮਲ ਨਹੀਂ ਹੋਣਾ, ਮੌਨ ਧਾਰਨ ਕਰਨ ਤੋਂ ਇਸ ਮਨ ਦੇ ਸੰਕਲਪ ਵਿਕਲਪ ਬੰਦ ਨਹੀਂ ਹੋਣੇ, ਫੁਰਨੇ ਉੱਠਦੇ ਰਹਿਣਗੇ, ਅਤੇ ਇਹਨੂੰ ਪਦਾਰਥ ਸ਼ਿਕਾਇਤ ਤੋਂ ਇਹਨੇ ਰੱਜਣਾ ਨਹੀਂ, ਭੁੱਖੇ ਦਾ ਭੁੱਖ। ਵਿਦਿਆ ਪੜ੍ਹਨ ਤੋਂ ਕੋਈ ਵਿਦਿਆ ਦੀ ਅਕਲ ਦੀ ਗੱਲ ਇਹਨੇ ਨਹੀਂ ਮੰਨਣੀ। ਜਦੋਂ ਚਾਰੇ ਗੱਲਾਂ ਬਾਬੇ ਨਾਨਕ ਨੇ ਕਹਿ ਦਿੱਤੀਆਂ, ਫਿਰ ਗੋਰਖਨਾਥ ਸਿੱਧਾਂ ਦਾ ਵੱਡਾ ਗੁਰੂ, ਜਿਹੜਾ ਬਹੁਤ ਵਿਦਵਾਨ ਦਾਰਸ਼ਨਿਕ ਬੰਦਾ, ਵੇਦਾਂ ਪੁਰਾਣਾਂ ਦਾ ਗਿਆਤਾ, ਮਹਾਨ ਤਪੱਸਵੀ ਸੀ ਸੁਮੇਰ ਪਰਬਤ ਦੇ ਉੱਤੇ ਰਹਿਣ ਵਾਲਾ, ਫਿਰ ਉਹਨੇ ਬਾਬੇ ਨਾਨਕ ਅੱਗੇ ਸਵਾਲ ਕੀਤਾ ਕਿ ਨਾ ਤਾਂ ਇਸ਼ਨਾਨ ਕੀਤਿਆਂ ਮਨ ਸੋਚਾਉਂਦਾ, ਨਾ ਚੁੱਪ ਕਰਿਆ ਇਹ ਚੁੱਪ ਕਰਦਾ, ਅਤੇ ਨਾ ਪਦਾਰਥ ਛਕਿਆ ਇਹ ਰੱਜਦਾ, ਨਾ ਵਿਦਿਆ ਪੜ੍ਹੇ ਤੇ ਇਹਨੂੰ ਗਿਆਨ ਹੁੰਦਾ। ਬਾਬਾ ਨਾਨਕ ਹੁਣ ਤੂੰ ਦੱਸ, ਤੂੰ ਤਰੀਕਾ ਦੱਸ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਫਿਰ ਬਾਬੇ ਨਾਨਕ ਹੁਣ ਤੂੰ ਦੱਸ, ਇਸ ਮਨ ਨੂੰ ਕਿਵੇਂ, ਕਿਵ ਸਚਿਆਰਾ ਹੋਈਏ ਕਿਵ ਸਚਿਆਰਾ ਹੋਈਏ। ਸਾਹਿਬ ਦੇ ਵਿੱਚ ਵਿਦਵਾਨ ਮਹਾਂਪੁਰਸ਼ ਇਸ ਸਵਾਲ ਨੂੰ ਸਾਰੀ ਬਾਣੀ ਦਾ ਆਧਾਰ ਮੰਨਦੇ ਨੇ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਇਹ ਜਿਹੜਾ ਸਵਾਲ ਹੈ ਨਾ ਪ੍ਰੇਮੀਓ, ਇਸ ਸਵਾਲ ਦਾ ਹੀ ਜਵਾਬ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਿਵੇਂ ਇਹ ਮਨ ਸੱਚਾ ਹੋਵੇ, ਸੁੱਚਾ ਹੋਵੇ, ਕਿਉਂ ਸੱਚਾ ਸੁੱਚਾ ਕਰਨਾ ਪ੍ਰੇਮੀਓ? ਇਸ ਸੰਸਾਰ ਦੇ ਵਿੱਚ ਜਿਹਨੂੰ ਮੇਲ ਕਹਿੰਦੇ ਆਪਾਂ ਮਿਲਣਾ, ਉਹਦੇ ਸ਼ਾਸਤਰ ਵਿੱਚ ਦੋ ਰੂਪ ਲਿਖੇ ਨੇ, ਇੱਕ ਸਜਾਤੀ ਮੇਲ ਹੁੰਦਾ, ਇੱਕ ਵਿਜਾਤੀ ਮੇਲ ਹੁੰਦਾ। ਸਜਾਤੀ ਮੇਲ ਹੁੰਦਾ ਕਿ ਸਾਰੇ ਸ਼ਹਿਰ ਦਾ ਦੁੱਧ ਸਾਰੀਆਂ ਮੈਸਾਂ ਗਾਇਆਂ ਦਾ ਦੁੱਧ ਇੱਕ ਡਰੰਮ ਵਿੱਚ ਇਕੱਠਾ ਕਰ ਦਿਓ, ਸਾਰਾ ਇੱਕੋ ਰੂਪ ਹੋ ਜਾਵੇਗਾ। ਕੋਈ ਨਹੀਂ ਦਿਖੂਗਾ ਕਿ ਕਿਸ ਮੈਸ ਦਾ ਕਿਹੜਾ ਦੁੱਧ ਹੈ, ਕਿਸ ਗਾਂ ਦਾ ਕਿਹੜਾ ਦੁੱਧ ਹੈ। ਦੁੱਧ ਨੂੰ ਦੁੱਧ ਵਿੱਚ ਪਾ ਦਿਓ, ਇਹ ਸਜਾਤੀ ਮੇਲ ਹੈ। ਪਾਣੀ ਨੂੰ ਪਾਣੀ ਵਿੱਚ ਪਾ ਦਿਓ, ਸਜਾਤੀ ਮੇਲ ਹੈ। ਪਰ ਇੱਕ ਹੁੰਦਾ ਵਿਜਾਤੀ ਮੇਲ, ਵਿਜਾਤੀ ਮੇਲ ਹੁੰਦਾ ਸਾਰੀਆਂ ਪੱਥਰ ਇਕੱਠੇ ਕਰਕੇ ਨਦੀ ਦੇ ਵਿੱਚ ਰੱਖ ਦਿਓ, ਲੱਖਾਂ ਸਾਲ ਪਾਣੀ ਵਿੱਚ ਪੱਥਰ ਪਿਆ ਰਹੂਗਾ ਪਰ ਪਾਣੀ ਤੋਂ ਜੁਦਾ ਹੀ ਰਹੂਗਾ, ਕਦੇ ਮਿਲ ਨਹੀਂ ਸਕੂਗਾ। ਉਹ ਹੁੰਦਾ ਵਿਜਾਤੀ ਮਹਿਲ, ਪੱਥਰ ਰਹਿੰਦਾ ਪਾਣੀ ਵਿੱਚ ਪਰ ਇੱਕ ਮਿਕ ਨਹੀਂ ਹੋ ਸਕੇਗਾ। ਸਜਾਤੀ ਮਹਿਲ ਹੁੰਦਾ ਜਦੋਂ ਦੋ ਚੀਜ਼ਾਂ ਮਿਲਾਈਆਂ ਇੱਕ ਰੂਪ ਹੋ ਜਾਣ, ਉਹਨੂੰ ਸ਼ਾਸਤਰ ਨੇ ਕਿਹਾ ਸਜਾਤੀ ਮੇਲ। ਦੋ ਚੀਜ਼ਾਂ ਮਿਲ ਵੀ ਜਾਣ ਪਰ ਕਲੀਆਂ ਕਲੀਆਂ ਹੀ ਰਹਿਣ, ਉਹਨੂੰ ਕਹਿੰਦੇ ਨੇ ਵਿਜਾਤੀ ਮੇਲ। ਅਕਾਲ ਪੁਰਖ ਭਗਵਾਨ ਜੋ ਈਸ਼ਵਰ ਹੈ ਉਹ ਸੱਚ ਹੈ, ਤੇ ਪ੍ਰੇਮੀਓ ਜੇ ਉਹਦੇ ਨਾਲ ਮਿਲਣਾ ਹੈ ਨਾ ਤਾਂ ਸਾਨੂੰ ਸੱਚੇ ਬਣਨਾ ਪਵੇਗਾ। ਕੇਵ ਸੱਚਿਆਰਾ ਹੋਈਏ, ਜਦ ਤੱਕ ਸੱਚੇ ਨਹੀਂ ਬਣਾਂਗੇ ਤੇ ਸੱਚ ਨਾਲ ਨਹੀਂ ਮਿਲ ਸਕਾਂਗੇ। ਕਦੇ ਦੁਨੀਆਂ ਵਿੱਚ ਕੋਈ ਮੰਨਿਆ ਹੀ ਨਹੀਂ ਹੋਣਾ ਵੀ ਹਨੇਰਾ ਚਾਨਣੇ ਨਾਲ ਮਿਲ ਸਕਦਾ ਜਾਂ ਚਾਨਣਾ ਹਨੇਰੇ ਨਾਲ ਮਿਲ ਸਕਦਾ, ਚਾਨਣਾ ਚਾਨਣੇ ਨਾਲ ਮਿਲ ਸਕਦਾ, ਅੰਧੇਰਾ ਅੰਧੇਰੇ ਨਾਲ ਮਿਲ ਸਕਦਾ। ਵਾਹਿਗੁਰੂ ਚਾਨਣਾ ਹੈ, ਵਾਹਿਗੁਰੂ ਸੱਚ ਹੈ, ਜੇ ਉਹਦੇ ਨਾਲ ਮਿਲਣਾ ਤੇ ਆਪਾਂ ਨੂੰ ਸੱਚੇ ਬਣਨਾ ਪਊ। ਸੱਚੇ ਬਣਨ ਖਾਤਰ, ਹਨੇਰੇ ਨੂੰ ਦੂਰ ਕਰਨ ਖਾਤਰ ਦੀਵਾ ਮਚਾਉਣਾ ਪਊ ਤੇ ਤਾਂ ਚਾਨਣਾ ਹੋਵੇਗਾ। ਆਪਾਂ ਨੂੰ ਸੱਚੇ ਬਣਨ ਖਾਤਰ ਕੀ ਕਰਨਾ ਪਊ, ਜਿਹੜੀ ਕੂੜ ਨੇ ਝੂਠ ਨੇ ਕੰਧ ਸਾਡੇ ਵਿਚਾਲੇ ਕੀਤੀ ਹੋਈ ਹੈ। ਆ ਵੇਖੋ ਕਮਰੇ ਬਣਾਉਂਦੇ ਆਪਾਂ, ਕੋਠੀ ਇੱਕੋ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਕੰਧਾਂ ਨੇ ਉਹ ਕਮਰਿਆਂ ਨੂੰ ਜੁਦਾ ਕਰ ਦਿੰਦੀਆਂ ਨੇ। ਹਰਿਆਣਾ ਤੇ ਪੰਜਾਬ ਇੱਕੋ ਨੇ ਪਰ ਇੱਕ ਪਾਲ ਹੈ ਵਿੱਚ, ਇੱਕ ਕੰਧ ਹੈ, ਇੱਕ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹ ਵੱਟ ਦੋ ਕਰ ਰਹੀ ਹੈ, ਇੱਧਰ ਹਰਿਆਣਾ ਤੇ ਇੱਧਰ ਪੰਜਾਬ ਹੈ। ਪਾਕਿਸਤਾਨ ਤੇ ਇੰਡੀਆ ਦੋਵੇਂ ਇੱਕੋ ਨੇ ਪਰ ਇੱਕ ਗੱਭੇ ਬਾਰਡਰ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹਨੇ ਇੱਕ ਦੇਸ਼ ਦੇ ਦੋ ਬਣਾ ਦਿੱਤੇ। ਦੋ ਭਰਾ ਇਕੱਠੇ ਰਹਿੰਦੇ ਨੇ ਪਰ ਜੇ ਗੱਭੇ ਨੂੰ ਵਿਹੜੇ ਦੇ ਕੰਧ ਕਰ ਲਈਏ ਤੇ ਵਿਹੜੇ ਦੋ ਹੋ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਤੇ ਵਾਹਿਗੁਰੂ, ਜੀਵ ਤੇ ਈਸ਼ਵਰ, ਇਹ ਹੈ ਦੋਵੇਂ ਇੱਕ ਪਰ ਗੱਭੇ ਕੂੜ ਦੀ ਕੰਧ ਬਣ ਗਈ ਜਿਸ ਕਰਕੇ ਦੋ ਦਿਖਣ ਲੱਗ ਪਏ। ਜਿਹੜੀ ਝੂਠ ਦੀ ਕੰਧ ਹੈ ਨਾ ਮੈਂ ਦੀ, ਕਿ ਮੈਂ ਹੋਰ ਹੈ ਤੇ ਰੱਬ ਹੋਰ ਹੈ, ਇਹਨੇ ਰੱਬ ਤੇ ਬੰਦੇ ਨੂੰ ਵੰਡ ਦਿੱਤਾ। ਤੇ ਵੱਟ ਵਿੱਚ ਗੁਣੇ ਇਹ ਹੁੰਦਾ ਹੈ ਗੁਰਮੁਖੋ, ਇੱਕ ਖੇਤ ਵਿੱਚ ਵੱਟ ਪਾ ਦਿਓ, ਇੱਕ ਖੇਤ ਦੇ ਦੋ ਬਣ ਜਾਣਗੇ। ਇੱਕ ਵਿਹੜੇ ਵਿੱਚ ਕੰਧ ਕਰ ਦਿਓ ਤੇ ਇੱਕ ਵਿਹੜੇ ਦੇ ਦੋ ਵਿਹੜੇ ਬਣ ਜਾਣਗੇ। ਇਸ ਤਰ੍ਹਾਂ ਹੀ ਇਹ ਜਿਹੜਾ ਕੂੜ ਹੈ, ਝੂਠ, ਮਾਇਆ, ਇਹਨੇ ਥੇ ਤਾਂ ਬੰਦਾ ਤੇ ਵਾਹਿਗੁਰੂ ਦੋਵੇਂ ਇੱਕ, ਪਰ ਗੱਭੇ ਨੂੰ ਝੂਠ ਦੀ ਕੰਧ ਬਣ ਕਰਕੇ ਰੱਬ ਹੋਰ ਹੋ ਗਿਆ ਤੇ ਬੰਦਾ ਹੋਰ ਹੋ ਗਿਆ, ਦੋ ਜਗ੍ਹਾ ਵੰਡੇ ਗਏ। ਉਹ ਸਿੱਧ ਪੁੱਛਦੇ ਨੇ ਹੇ ਗੁਰੂ ਨਾਨਕ, ਉਹ ਜਿਹੜੀ ਝੂਠ ਦੀ ਕੰਧ ਬਣੀ ਹੋਈ ਹੈ ਰੱਬ ਤੇ ਬੰਦੇ ਵਿੱਚ, ਉਹ ਕਿਵੇਂ ਢਵੇਗੀ, ਉਸ ਪਾਲ ਨੂੰ ਕਿਵੇਂ ਖਤਮ ਕਰੀਏ। ਆਪਣਾ ਜਿਹੜਾ ਸਰੀਰ ਹੈ ਗੁਰਸਿੱਖ ਪਿਆਰਿਓ, ਇਹ ਧਰਤੀ ਹੈ, ਮਕਾਨ ਹੈ, ਕਮਰਾ ਬਣਾਇਆ ਵਾਹਿਗੁਰੂ ਨੇ ਰਹਿਣ ਦਾ, ਤੇ ਇਸ ਕਮਰੇ ਵਿੱਚ ਭਗਵਾਨ ਰਹਿ ਰਿਹਾ ਈਸ਼ਵਰ, ਇਸ ਕਮਰੇ ਵਿੱਚ ਸਾਡਾ ਜੀਵ ਰਹਿ ਰਿਹਾ। ਜੀਵ ਰੂਪ ਇਸਤਰੀ ਹੈ, ਭਗਵਾਨ ਪਤੀ ਪਰਮਾਤਮਾ ਹੈ। ਦੇਖੋ ਕੈਸਾ ਪ੍ਰਮਾਣ ਦਿੱਤਾ ਬਾਣੀ ਨੇ ਕਿ ਪਤੀ ਤੇ ਪਤਨੀ ਇੱਕੋ ਕਮਰੇ ਵਿੱਚ ਰਹਿੰਦੇ ਨੇ ਪਰ ਇੱਕ ਦੂਜੇ ਨੂੰ ਦੇਖਦੇ ਨਹੀਂ ਹੈ। ਕਮਰਾ ਇੱਕੋ ਹੈ, ਸਰੀਰ ਸਾਡਾ, ਇੱਥੇ ਹੀ ਵਿੱਚ ਵਾਹਿਗੁਰੂ ਬੈਠਾ, ਇੱਥੇ ਹੀ ਸਾਡਾ ਜੀਵ ਬੈਠਾ, ਪਰ ਇੱਕ ਦੂਏ ਨੂੰ ਦਿਖ ਨਹੀਂ ਰਹੇ। ਦਿਖਦੇ ਕਿਉਂ ਨਹੀਂ? ਗੱਭੇ ਕੂੜ ਦੀ ਕੰਧ ਬਣ ਗਈ, ਝੂਠ ਦੀ ਕੰਧ ਬਣ ਗਈ। ਕੰਧ ਇੱਕ ਦੂਜੇ ਪਾਸੇ ਬੈਠੇ ਨੂੰ ਦਿਖਣ ਨਹੀਂ ਦਿੰਦੀ, ਪਰਦਾ ਕਰ ਦਿੰਦੀ ਹੈ। ਅਕਾਲ ਪੁਰਖ ਤੇ ਬੰਦਾ, ਈਸ਼ਵਰ ਤੇ ਜੀਵ ਦੋਵੇਂ ਇੱਕੋ ਨੇ, ਦੋ ਨਹੀਂ। ਪਰ ਉਹ ਜਿਹੜੀ ਕੰਧ ਸਾਡੇ ਵਿਚਾਲੇ ਬਣ ਗਈ ਨਾ, ਮਾਇਆ ਪਦਾਰਥ ਕੂੜ ਚੀਜ਼, ਉਸ ਮਾਇਆ ਨੂੰ ਇਹ ਬਾਣੀ ਨੇ ਕਹਿਤਾ ਕਿ ਉਸੇ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ, ਰੱਬ ਨੂੰ ਭੁਲਾਇਆ ਹੋਇਆ। ਇਸ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਬਚਨ ਕੀਤੇ ਨੇ। ਇਹ ਮਾਇਆ ਕਰਦੀ ਕੀ ਹੈ? ਸਭ ਤੋਂ ਪਹਿਲਾ ਗੁਣ ਮਾਇਆ ਵਿੱਚ ਇਹ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਰੱਬ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ ਹੈ। ਸਭ ਤੋਂ ਪਹਿਲਾ ਗੁਣ ਰੱਬ ਤੋਂ ਦੂਰ ਕਰਦੀ ਹੈ। ਨੰਬਰ ਦੋ, ਮੋਹ ਉਪਜੈ ਮਾਇਆ ਵਿੱਚ। ਦੂਸਰਾ ਗੁਣ ਹੈ, ਨਾ ਭਾਈ ਚੰਗਾ ਲੱਗੇ, ਨਾ ਭੈਣ, ਨਾ ਮਾਂ, ਨਾ ਬਾਪ, ਇਹ ਆਪਣੇ ਵਿੱਚ ਇੰਨਾ ਪਿਆਰ ਪਾ ਲੈਂਦੀ ਹੈ, ਸਭ ਨੂੰ ਭੁਲਾ ਦਿੰਦੀ ਹੈ ਅਤੇ ਆਪੇ ਯਾਦ ਰਹਿੰਦੀ ਹੈ, ਮੋਹ ਉਪਜੇ। ਤੀਜਾ ਗੁਣ ਇਹਦੇ ਵਿੱਚ ਹੋਰ ਹੈ ਪ੍ਰੇਮੀਓ, ਕਿ ਭਾਉ ਦੂਜੇ ਲਾਇਆ। ਜੇ ਭਗਵਾਨ ਦੀ, ਈਸ਼ਵਰ ਦੀ ਕਿਰਪਾ ਨਾ ਹੋਵੇ ਬੰਦੇ 'ਤੇ, ਮਾਇਆ ਰੱਬ ਦੇ ਦੇਵੇ ਤੇ ਬੰਦਾ ਵਿਕਾਰਾਂ ਵਿੱਚ ਪੈ ਜਾਂਦਾ, ਔਗਣਾਂ ਵਿੱਚ ਪੈ ਜਾਂਦਾ। ਇਹ ਤਾਂ ਸਤਿਗੁਰ ਕਿਰਪਾ ਕਰਨੇ, ਇਹ ਜਿਹੜੀ ਮਾਇਆ ਦੀ ਕੰਧ, ਕੂੜ ਦੀ ਕੰਧ ਸਾਡੇ ਵਿਚਾਲੇ ਬਣੀ ਹੋਈ ਹੈ। ਗੁਰੂ ਨਾਨਕ ਤੋਂ ਸਿੱਧਾਂ ਨੇ ਪੁੱਛਿਆ ਇਹਨੂੰ ਕਿਵੇਂ ਢਾਈਏ, ਬੜੇ ਬੜੇ ਪਹਾੜ ਬਰੂਦ ਪਾ ਕੇ ਉਡਾ ਦਿੱਤੇ, ਸੁਰੰਗਾਂ ਬਣਾ ਤੀਆਂ ਵਿੱਚ ਨੂੰ ਦਰਿਆ ਚੱਲਦੇ ਨੇ, ਬੜੇ ਬੜੇ ਪਹਾੜ ਪੱਥਰ ਭੰਨ ਦਿੱਤੇ ਆਪਾਂ ਨੇ, ਬੜੇ ਬੜੇ ਗੁਰਮੁਖ ਪਿਆਰੇ ਉਹ ਬੰਨ ਤੋੜ ਦਿੱਤੇ, ਪਰ ਆਹ ਜਿਹੜੀ ਕੂੜ ਦੀ ਕੰਧ ਹੈ ਨਾ, ਇਹਨੂੰ ਬਰਾਸਤ ਕਰਨ ਵਾਸਤੇ ਕੋਈ ਬਰੂਦ ਬਣਿਆ ਹੀ ਨਹੀਂ, ਕੋਈ ਤੋਪ ਦਾ ਗੋਲਾ ਬਣਿਆ ਹੀ ਨਹੀਂ। ਇਹ ਭੰਨੀ ਕਿਵੇਂ ਜਾਊਗੀ, ਇਹ ਕੰਧ ਢਹੂਗੀ ਕਿਵੇਂ? ਇਹਦਾ ਹੁਣ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਉਹ ਕੂੜ ਦੀ ਪਾਲ ਵੱਟ ਕਿਵੇਂ ਢਵੇ ਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕੀਏ? ਇਹਦਾ ਜਵਾਬ ਹੁਣ ਸਤਿਗੁਰ ਨਾਨਕ ਦੇ ਰਹੇ ਨੇ ਭਾਈ, ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜਾਈ ਚੱਲਣਾ, ਹੁਕਮ ਇੱਥੇ ਪਾੜ ਜੇ ਗੁਟਕੇ ਸਾਹਿਬ ਤੋਂ ਪੜ੍ਹੋਗੇ ਤਾਂ ਮੰਮੇ ਨੂੰ ਸਿਆਰੀ ਲੱਗੀ ਵੀ ਹੈ, ਜਿਹਦਾ ਅਰਥ ਹੋ ਜਾਣਾ ਹੁਕਮੀ, ਹੁਕਮ ਕਰਨ ਵਾਲਾ, ਜਿਹਦਾ ਹੁਕਮ ਚੱਲਦਾ ਹੋਵੇ। ਮਹਾਰਾਜ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ, ਕੂੜ ਦੀ ਪਾਲ ਢਾਉਣੀ ਹੈ, ਰੱਬ ਨੂੰ ਮਿਲਣਾ ਹੈ, ਤਾਂ ਉਹ ਪਰਮੇਸ਼ਰ ਜਿਹਦਾ ਹੁਕਮ ਚੱਲ ਰਿਹਾ 24 ਘੰਟੇ, ਜਿਹਦੇ ਹੁਕਮ ਬਿਨਾਂ ਪਤਾ ਨਹੀਂ ਝੁਲਦਾ, ਜਿਹਦੀ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਾਰੇ ਖੰਡ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਬਣ ਰਹੇ ਨੇ, ਹੁਕਮੀ ਹੋਵਣ ਆਕਾਰ, ਤੇ ਉਹਦਾ ਹੁਕਮ ਕਿਹੋ ਜਿਹਾ ਕੋਈ ਅੱਜ ਤੱਕ ਦੱਸੇ ਨਹੀਂ ਸਕਿਆ ਉਹਦੇ ਹੁਕਮ ਬਾਬਤ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਸੰਸਾਰ ਦੇ ਲੋਕੋ, ਜੇ ਰੱਬ ਨੂੰ ਮਿਲਣਾ, ਜੇ ਕੂੜ ਦੀ ਕੰਧ ਢਾਉਣੀ ਹੈ, ਜੇ ਇੱਕ ਮਿਕ ਹੋਣਾ ਪਰਮੇਸ਼ਰ ਨਾਲ, ਜੀ ਤੋਂ ਵਿਛੜੇ ਹੋਏ, ਉਸ ਵਾਹਿਗੁਰੂ ਦੀ ਰਜਾ ਵਿੱਚ ਚੱਲਣਾ ਪਊਗਾ, ਉਹਦੇ ਭਾਣੇ ਵਿੱਚ ਰਹਿਣਾ ਪਵੇਗਾ। ਜਿਵੇਂ ਵਾਹਿਗੁਰੂ ਹੁਕਮ ਕਰੇ, ਉਸ ਸਤਿਗੁਰ ਦੇ ਹੁਕਮ ਨੂੰ ਮੰਨ, ਹੁਕਮ ਰਜਾਈ ਚੱਲਣਾ। ਰਜਾ ਕਹਿੰਦੇ ਨੇ ਰਜਾ ਭਾਣਾ, ਕਿਸੇ ਦੇ ਮੁਤਾਬਕ ਚੱਲਣਾ, ਕਿਸੇ ਦੇ ਭਾਣੇ ਵਿੱਚ ਰਹਿਣਾ। ਅਕਾਲ ਪੁਰਖ ਵਾਹਿਗੁਰੂ ਜੋ ਹੁਕਮੀ ਹੈ, ਉਹਦੇ ਭਾਣੇ ਵਿੱਚ ਰਹੋ, ਉਹਦੀ ਰਜਾ ਵਿੱਚ ਰਹੋ, ਅਤੇ ਜੇ ਉਹਦਾ ਹੁਕਮ ਮੰਨੇਗਾ ਤੇ ਹੁਕਮੀ ਦੇ ਵਿੱਚ ਸਮਾ ਜਾਵੇਗਾ। ਹੁਕਮ ਰਜਾਈ ਚੱਲਣਾ। ਇੱਥੇ ਬੜੇ ਬੜੇ ਤਰੀਕੇ ਵਰਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਹਾਥੀ ਘੋੜੇ ਦਾਨ ਕੀਤੇ ਜਾਂਦੇ ਨੇ, ਧਰਤੀ ਦਾਨ ਕੀਤੀ ਜਾਂਦੀ ਹੈ, ਰੁਪਈਆਂ ਦੇ ਥੱਬੇ ਦਾਨ ਕੀਤੇ ਜਾਂਦੇ ਨੇ, ਭੰਡਾਰੇ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕਰ ਦਿੱਤਾ, ਇਹ ਕਿਸੇ ਕੰਮ ਨਹੀਂ ਆਉਣੇ ਜਦ ਤੱਕ ਸਤਿਗੁਰਾਂ ਦਾ ਹੁਕਮ ਨਹੀਂ ਮੰਨੇਗਾ, ਜਦ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਨਹੀਂ ਆਵੇਗਾ, ਉਦੋਂ ਤੱਕ ਤੇਰੇ ਦਾਨ ਪੁੰਨ ਕਰਮ ਕਾਂਡ ਕਿਸੇ ਕੰਮ ਨਹੀਂ ਆਉਣੇ। ਹੁਕਮ ਮੰਨਿਆ ਹੋਵੇ ਪਰਵਾਨ, ਤਾਂ ਖਸਮੈ ਕਾ ਮਹਲ ਪਾਏ ਸੀ। ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਆਗਿਆ ਮੰਨੀ, ਅੱਜ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ ਗੁਰਮੁਖੋ, ਤੀਰਥਾਂ 'ਤੇ ਬਹੁਤ ਭੀੜ ਹੈ ਸਾਡੀ, ਅਖੰਡ ਪਾਠ ਮੰਦਰਾਂ ਦੇ ਜਗਰਾਤੇ, ਬੜੇ ਬੜੇ ਵਿਸ਼ਾਲ ਪ੍ਰੋਗਰਾਮ ਧਾਰਮਿਕ ਹੋ ਰਹੇ ਨੇ, ਪਰ ਜੋ ਭਗਵਾਨ ਦਾ, ਜੋ ਸਾਡੇ ਸਤਿਗੁਰਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦਾ ਹੁਕਮ ਹੈ, ਉਹ ਅਸੀਂ ਮੰਨਦੇ ਨਹੀਂ। ਆ ਚੰਡੀਗੜ੍ਹ ਵਿੱਚ ਬੜੇ ਬੜੇ ਡਾਕਟਰ ਨੇ PGI ਵਿੱਚ, ਅਤੇ ਉਹਨਾਂ ਨੂੰ ਫੀਸ ਦਿਓ 10,000 ਰੁਪਈਆ, ਹੱਥ ਵੀ ਬੰਨੋ ਜਾ ਕੇ, ਮਿੰਨਤਾਂ ਵੀ ਕਰੋ, ਮੱਥਾ ਵੀ ਟੇਕੋ ਕਿ 10,000 ਰੁਪਈਆ ਰਾਜ਼ੀ ਕਰ ਦੂ ਡਾਕਟਰ ਨੂੰ ਦਿੱਤਾ ਹੋਇਆ, ਹੱਥ ਬੰਨੇ ਦਾਨ ਕਰ, ਰਾਜ਼ੀ ਕਰ ਦੇਣਗੇ। ਰਾਜ਼ੀ ਤਾਂ ਹੋਵੋਗੇ ਜੇ ਡਾਕਟਰ ਦਾ ਬਚਨ ਮੰਨੋਗੇ, ਉਹਦੀ ਆਗਿਆ ਵਿੱਚ ਰਹੋਗੇ। ਜਿਹੜੀ ਚੀਜ਼ ਉਹ ਖਾਣ ਨੂੰ ਕਵੇ ਉਹ ਖਾਓ, ਜਿਹੜੀ ਚੀਜ਼ ਛੱਡਣ ਨੂੰ ਕਵੇ ਡਾਕਟਰ ਉਹ ਛੱਡ ਦਿਓ, ਅਤੇ ਤਾਂ ਦਵਾਈ ਰਾਸ ਆਜੂਗੀ। ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਤਿਆਗਣ ਨੂੰ ਕਿਹਾ, ਉਹ ਆਪਾਂ ਨੇ ਤਿਆਗੀਆਂ ਨੇ। ਜਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਨੂੰ ਕਿਹਾ, ਉਹ ਆਪਾਂ ਨੇ ਗ੍ਰਹਿਣ ਨਹੀਂ ਕੀਤੀਆਂ, ਤੇ ਰਾਜ਼ੀ ਕਿਵੇਂ ਹੋ ਜਾਵਾਂਗੇ। ਹੋਵੇ ਹਾਰਟ ਦਾ ਮਰੀਜ਼, ਤੇ ਡਾਕਟਰ ਕਵੇ ਘੀ ਨਹੀਂ ਖਾਣਾ, ਖੋਆ ਨਹੀਂ ਖਾਣਾ, ਤੇ ਘਰ ਵਾਲੀ ਨੂੰ ਆ ਕੇ ਕਵੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ, ਮੈਨੂੰ ਦੇਸੀ ਘੀ ਦੀ ਚੂਰੀ ਕੱਟ ਕੇ ਦੇ, ਤੇ ਫਿਰ PGI ਕੀ ਕਰੂਗਾ, ਫਿਰ ਹਾਰਟ ਦਾ ਆਪਰੇਸ਼ਨ ਕੀ ਕਰੂਗਾ। 5,000 ਦੀ ਦਵਾਈ ਖਾ ਲਵੇ ਕੋਈ ਖੰਘ ਹਟਾਉਣ ਦੀ, ਤੇ ਪਕੌੜੇ ਤਾਂ ਗੁਰਮੁਖੋ 5 ਰੁਪਈਏ ਦੇ ਹੀ ਬਥੇਰੇ ਹੈ, ਬੈਲੈਂਸ ਬਰਾਬਰ ਹੋ ਜਾਣਾ। ਪ੍ਰਵੈਨਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਅਰਦਾਸਾਂ ਕਰਨ ਤੋਂ, ਦਾਨ ਪੁੰਨ ਕਰਨ ਤੋਂ, ਹੱਥ ਬੰਨਣ ਤੋਂ, ਤੀਰਥਾਂ 'ਤੇ ਘੁੰਮਣ ਨਾਲੋਂ, ਸਤਿਗੁਰ ਦੇ ਬਚਨ ਮੰਨ ਲਓ ਬਸ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਲ ਪਾਏ ਸੀ। ਜਪਜੀ ਸਾਹਿਬ ਦਾ ਸਾਰ ਤੱਤ, ਜੋ ਸਿੱਖਾਂ ਵਾਸਤੇ ਨਹੀਂ ਹੈ, ਇਕੱਲੇ ਹਿੰਦੁਸਤਾਨੀਆਂ ਵਾਸਤੇ ਨਹੀਂ ਹੈ, ਇਹ ਗੁਰੂ ਨਾਨਕ ਦੀ ਬਾਣੀ। ਬਾਣੀ ਸਤਿਗੁਰ ਨਾਨਕ ਦੀ, ਬਾਣੀ ਬਾਬੇ ਨਾਨਕ ਦੀ। ਸਤਿਗੁਰ ਬਾਣੀ ਬਾਬੇ ਨਾਨਕ ਦੀ ਸੰਸਾਰ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਜਿਤਨੀਆਂ ਦਵਾਈਆਂ ਦੇ ਮੈਡੀਕਲ ਸਟੋਰ ਭਰੇ ਨੇ ਗੁਰਮੁਖੋ, ਕਿਸੇ ਦਵਾਈ ਉੱਤੇ ਲਿਖਿਆ ਨਹੀਂ ਕਿ ਸਿੱਖ ਟੀਕਾ ਲਵਾ ਸਕਦਾ ਬ੍ਰਾਹਮਣ ਨਾ ਲਵਾਵੇ। ਕਿਸੇ ਟੀਕੇ 'ਤੇ ਨਹੀਂ ਲਿਖਿਆ ਇਹ ਪਾਕਿਸਤਾਨੀ ਲਵਾ ਸਕਦਾ ਇੰਡੀਅਨ ਨਾ ਲਵਾਵੇ। ਕਿਸੇ ਟੈਬਲੇਟ 'ਤੇ ਨਹੀਂ ਲਿਖਿਆ ਇਹ ਸੰਤ ਖਾ ਸਕਦਾ ਹੈ ਚੋਰ ਨਾ ਖਾਵੇ। ਇਸ ਤਰ੍ਹਾਂ ਗੁਰੂ ਪੀਰੀਆਂ ਰਿਸ਼ੀਆਂ ਮੁਨੀਆਂ ਦਾ ਉਪਦੇਸ਼, ਗੁਰੂ ਪੀਰਾਂ ਦੀ ਬਾਣੀ, ਸਤਿਗੁਰ ਨਾਨਕ ਦੀ ਬਾਣੀ, ਇਹਨੂੰ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਅੱਜ ਦੀ ਵਿਚਾਰ ਸਿਰਫ ਇਤਨੀ ਕਿ ਕਰਮ ਧਰਮ ਕਰੋ, ਦਾਨ ਪੁੰਨ ਕਰੋ, ਤੀਰਥਾਂ 'ਤੇ ਜਾਓ, ਪਾਰ ਪਾਰ ਉਤਾਰਾ ਤਾਂ ਹੋਣਾ ਜੇ ਆਪਣੇ ਸਤਿਗੁਰ ਦਾ ਹੁਕਮ ਮੰਨਾਂਗੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਏ ਸੀ। ਜਪਜੀ ਸਾਹਿਬ ਦਾ ਸਿਧਾਂਤ ਇੱਕੋ ਸਵਾਲ ਵਿੱਚ ਹੈ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ, ਜਿੰਨੀ ਨਾ ਮੰਨਿਆ ਗਏ ਮੁਸ਼ਕਤ ਕਾਲ, ਪੂਜ ਲੈ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।